ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਉਹ ਫਿਰ ਵਿਰਾਗੀ ਪੁਰਸ਼ ਹੋ ਜਾਂਦਾ ਹੈ, ਉਹਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ ਹੈ। ਇਹ ਦੂਸਰਾ ਗੁਣ ਹੈ ਅਧਿਕਾਰੀ ਦੇ ਵਿੱਚ, ਜਿਹਦੇ ਵਿੱਚ ਵਿਵੇਕ ਹੈ, ਵੈਰਾਗ ਹੈ। ਤੀਸਰਾ ਜਿਹੜਾ ਆਉਂਦਾ ਹੈ ਖੱਟ ਸੰਪਤੀ। ਖੱਟ ਸੰਪਤੀ ਵਿੱਚ ਚੀਜ਼ਾਂ ਤਾਂ ਛੇ ਨੇ ਪਰ ਗਿਣਿਆ ਇੱਕ ਵਿੱਚ ਜਾਂਦਾ। ਖੱਟ ਨਾਮ ਹੀ ਛੇ ਦਾ ਹੈ, ਸੋ ਇਸ ਕਰਕੇ ਖੱਟ ਸੰਪਤੀ ਜਿਹੜੀ ਹੁੰਦੀ ਹੈ ਇਹਦਾ ਇੱਕ ਦੋਹਰਾ ਹੈ। ਦੋਹਰੇ ਵਿੱਚ ਸਾਰੀਆਂ ਛੇ ਦੀਆਂ ਛੇ ਚੀਜ਼ਾਂ ਲਿਖੀਆਂ ਨੇ, ਹੈਗੀਆਂ ਉਹ ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤਤੀਛਾ ਜਾਨੀਆਂ ਭਿੰਨ ਭਿੰਨ ਜਾਂ ਨਾਮ। ਇੱਕ ਦੋਹਰੇ ਵਿੱਚ ਸਾਰੀਆਂ ਆ ਗਈਆਂ। ਸਮ ਸਮ ਕਿਹਨੂੰ ਕਹਿੰਦੇ ਨੇ? ਮਨ ਨੂੰ ਰੋਕਣਾ ਚਾਰੇ ਪਾਸੇ ਜਾਣ ਤੋਂ। ਦਮ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਇਹਨਾਂ ਨੂੰ ਵਿਸ਼ਿਆਂ ਤੋਂ ਰੋਕਣਾ, ਅੱਖਾਂ ਦਾ ਵਿਸ਼ਾ ਦੇਖਣਾ, ਬਿਟਰ ਬਿਟਰ ਦੇਖੀ ਜਾਣਾ, ਰੋਕੋ ਇਹਨਾਂ ਨੂੰ। ਕੰਨਾਂ ਦਾ ਵਿਸ਼ਾ ਹੈਗਾ ਬਾਣੀ ਸੁਣਨਾ, ਪਰ ਇਹ ਨਿੰਦਾ ਸੁਣੀ ਜਾਂਦੇ ਨੇ। ਜ਼ੁਬਾਨ ਦਾ, ਇਹ ਸਾਰੀਆਂ ਇੰਦਰੀਆਂ ਅਤੇ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ 'ਤੇ ਕਾਬੂ ਪਾਉਣਾ ਆਪਣਿਆਂ 'ਤੇ, ਇਹਨੂੰ ਕਹਿੰਦੇ ਦਮਨ ਕਰਨਾ। ਤੀਸਰੀ ਚੀਜ਼ ਹੁੰਦੀ ਸ਼ਰਧਾ, ਪੂਰਾ ਨਿਸ਼ਚਾ ਹੋਣਾ 100%, ਇੱਕ ਪੈਸਾ ਵੀ ਘੱਟ ਨਿਸ਼ਚਾ ਨਾ ਹੋਵੇ। ਜਿਨ੍ਹਾਂ ਦੇ ਮਨਾਂ ਦੇ ਅੰਦਰ ਪੂਰਾ ਪੂਰਾ ਨਿਸ਼ਚਾ ਹੈ ਉਹ ਬੰਦਾ ਅਧਿਕਾਰੀ ਹੈ ਤਾਬਿਆ ਬਹਿਣ ਦਾ। ਹੁਣ ਤਾਬਿਆ ਬਹਿਣ ਦੇ ਅਧਿਕਾਰੀ ਦੀ ਗੱਲ ਕਰਦੇ ਨੇ। ਸਮ ਮਨ ਨੂੰ ਰੋਕ ਕੇ ਇੰਦਰੀਆਂ ਦਾ ਦਮਨ ਕਰਕੇ ਫਿਰ ਪੂਰਾ ਪੂਰਾ ਨਿਸ਼ਚਾ ਲੈ ਕੇ ਫਿਰ ਸ਼ਰਧਾ, ਫਿਰ ਸਮਾਧਾਨ। ਸਮਾਧਾਨ ਹੁੰਦਾ ਸਾਵਧਾਨ ਹੋ ਕੇ ਬੈਠਣਾ, ਢਿੱਲੜ ਹੋ ਕੇ ਨਹੀਂ ਬੈਠਣਾ, ਆਲਸ ਦਲਿੱਦਰ ਤੋਂ ਰਹਿਤ ਹੋ ਕੇ ਬੈਠਣਾ, ਮਨ ਨੂੰ ਵੀ ਸਾਵਧਾਨ ਕਰਨਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ, ਜਿਵੇਂ ਲਿਖਿਆ ਨਾ ਸਾਵਧਾਨ ਏਕਾਗਰ ਚੀਤ। ਇਸ ਤਰ੍ਹਾਂ ਇਹਨੂੰ ਕਹਿੰਦੇ ਸਮਾਧਾਨ। ਫਿਰ ਉਪਰਾਮ, ਫਿਰ ਉਪਰਾਮ ਹੋਣਾ ਮਨ ਨੇ ਸਾਰੇ ਪਾਸਿਆਂ ਤੋਂ, ਉਪਰਾਮ ਹੋ ਕੇ ਸਾਰੇ ਪਾਸਿਓਂ ਮਨ ਨੂੰ ਮੋੜ ਕੇ ਤਾਬਿਆ ਬਹਿਣਾ ਮਹਾਰਾਜ ਦੀ, ਪਾਠ ਕਰਨ, ਮੂਲ ਮੰਤਰ ਦਾ ਅਭਿਆਸ ਕਰਨ ਬਹਿਣਾ। ਇੱਕੋ ਹੀ ਗੱਲ ਹੈ, ਮੂਲ ਮੰਤਰ ਕਹਿ ਲਈਏ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਕਹੀਏ। ਸੋ ਮਹਾਰਾਜ ਕਹਿੰਦੇ ਫਿਰ ਛੇਵੀਂ ਚੀਜ਼ ਇਹਦੇ 'ਚ ਆਉਂਦੀ ਤਤੀਕਸ਼ਾ। ਤਤੀਕਸ਼ਾ ਹੁੰਦੀ ਹੈ ਭੁੱਖ ਪਿਆਸ ਗਰਮੀ ਸਰਦੀ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣਨਾ। ਕਦੇ ਵੀ ਕੋਈ ਇਹੋ ਜਿਹੀ ਚੀਜ਼ ਆ ਜਾਏ, ਜਿਹੜੇ ਭਗਤ ਨੇ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਨਾਮ ਰਸੀਏ, ਉਹਨਾਂ 'ਤੇ ਕਿੰਨੀਆਂ ਹੀ ਮੁਸੀਬਤਾਂ, ਕਿੰਨੇ ਹੀ ਸੰਕਟ ਆਏ ਨੇ। ਪ੍ਰਤੀਕਸ਼ਾ ਦੇ ਦੁਆਰਾ ਉਹ ਆਪਣੇ ਆਪ ਨੂੰ ਕਦੇ ਤੋੜਦੇ ਨਹੀਂ। ਸੋ ਕਹਿੰਦੇ ਨੇ ਜੇ ਅਕਾਲ ਪੁਰਖ ਸਾਨੂੰ ਦੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ, ਜੇ ਭੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੀ ਰਹੇ ਹੋ, ਭਾਈ ਮਤੀ ਦਾਸ ਜੀ ਜਪਜੀ ਸਾਹਿਬ ਪੜ੍ਹਦੇ ਹੀ ਰਹੇ, ਭਾਈ ਦਿਆਲਾ ਜੀ ਸੁਖਮਨੀ ਸਾਹਿਬ ਕਰਦੇ ਰਹੇ, ਉਹ ਇੰਨੀ ਤਾਂ ਮੁਸੀਬਤ ਆਪਣੇ 'ਤੇ ਨਹੀਂ ਆਉਂਦੀ ਹੈ। ਪਰ ਫਿਰ ਵੀ ਜੇ ਮਾੜੀ ਜੀ ਗਰਮੀ ਹੋ ਜਾਏ ਤਾਂ ਆਪਾਂ ਰੱਬ ਨੂੰ ਕਹਿੰਦੇ ਕੋਸਣ ਲੱਗ ਜਾਂਦੇ, ਫਿਰ ਵੀ ਨਿਤਨੇਮ ਛੱਡ ਦਿੰਦੇ। ਜੇ ਸਰਦੀ ਜ਼ਿਆਦਾ ਹੋਊਗੀ ਤਾਂ ਵੀ ਔਖੇ ਹੋ ਜਾਂਦੇ, ਜੇ ਕਦੇ ਭੁੱਖ ਲੱਗਿਆ ਜੀ ਹੁਣ ਨਹੀਂ ਜੀ ਪਾਠ ਹੋਣਾ, ਹੁਣ ਤਾਂ ਲਿਖਿਆ ਭੁੱਖੇ ਭਗਤ ਨਾ ਕੀਜਿਆ ਜਾਏ ਮਾਲਾ ਆਪਣੀ ਲੀਜਾ, ਜੇ ਕਿਤੇ ਮਾੜੀ ਜੀ ਪਿਆਸ ਲੱਗ ਜੇ ਨਾ ਜੀ ਹੁਣ ਪਾਠ ਕਿੱਥੇ, ਪਹਿਲਾਂ ਪਾਣੀ ਦਾ ਗਲਾਸ ਪਿਲਾਓ, ਮੈਂ ਤਾਂ ਭੁੱਖਾ ਮਰ ਗਿਆ, ਮੈਂ ਪਿਆਸਾ ਮਰ ਗਿਆ। ਮਹਾਰਾਜ ਕਹਿੰਦੇ ਜਿਹੜਾ ਜਗਿਆਸੂ ਹੁੰਦਾ ਨਾ ਰੱਬ ਦੀ ਪ੍ਰਾਪਤੀ ਵਾਲਾ ਅਧਿਕਾਰੀ, ਉਹ ਬੰਦਾ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ, ਉਹ ਤਾਂ ਦਿਨ ਰਾਤ ਭਗਤੀ ਵਿੱਚ ਜੁੜਿਆ। ਇਹ ਤਾਂ ਪਹਿਲਾਂ ਹੀ ਹੈ ਸਾਡਾ ਅਧਿਕਾਰੀ ਅਨੁਬੰਧ। ਅਧਿਕਾਰੀ ਅਨੁਬੰਧ ਮੂਲ ਮੰਤਰ ਵਿੱਚ ਸਤਨਾਮ ਜਿਹੜਾ ਲਿਖਿਆ ਇਹ ਅਧਿਕਾਰੀ ਅਨੁਬੰਧ ਹੈ, ਅੱਗੇ ਉਹਦੇ ਚਾਰ ਲੱਛਣ ਦੱਸੇ ਨੇ। ਅਤੇ ਇਸੇ ਪ੍ਰਕਾਰ ਜਿਹੜਾ ਵਿਸ਼ਾ, ਵਿਸ਼ਾ ਕੀ ਹੈ? ਵਿਸ਼ੇ ਅਨੁਬੰਧ ਜਿਹੜਾ ਮਹਾਰਾਜ ਦੇ ਵਿੱਚ, ਮਹਾਰਾਜ ਕਹਿੰਦੇ ਸਤਨਾਮ ਤੋਂ ਅੱਗੇ ਜਿਹੜਾ ਅਸੀਂ ਲਿਖਿਆ ਕਰਤਾ ਪੁਰਖ, ਇਹ ਸਾਡਾ ਵਿਸ਼ਾ ਹੈ। ਇਹ ਵਿਸ਼ਾ ਕਿਵੇਂ ਹੋਇਆ? ਮਹਾਰਾਜ ਕਹਿੰਦੇ ਕਰਤਾ ਕਿਹਨੂੰ ਕਹਿੰਦੇ ਨੇ? ਇਕੱਲਾ ਕਰਤਾ, ਪੁਰਖ ਨਹੀਂ, ਵੱਖਰਾ ਕਰਦੇ ਇੱਥੇ। ਕਹਿੰਦੇ ਮਹਾਰਾਜ ਕਰਤਾ ਤਾਂ ਜੀਵ ਨੂੰ ਕਹਿੰਦੇ ਨੇ, ਕਰਤਾ ਕਹੇ ਜੀਵ ਕੋ। ਕਹਿੰਦੇ ਫਿਰ ਜਿਹੜਾ ਕਰਤਾ ਇਹ ਜੀਵ ਹੈ, ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੰਗ ਹੰਗ ਕਰਦਾ ਫਿਰਦਾ, ਮੈਂ, ਇਹ ਜਿਹੜਾ ਜੀਵ ਹੈ ਰਾਤ ਦਿਨ ਮੈਂ ਦੀ ਆਵਾਜ਼ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦਾ, ਅਤੇ ਇਹ ਕਹਿੰਦਾ ਮੈਂ ਕਰਮ ਕਰਨ ਵਾਲਾ, ਮੈਂ ਕਮਾਉਣ ਵਾਲਾ, ਮੈਂ ਇਹ ਕਰਨ ਵਾਲਾ, ਮੈਂ ਇਹ ਕਰ ਦਿਆਂਗਾ, ਇਹ ਇੰਨੀਆਂ ਜਿਹੀਆਂ ਗੱਲਾਂ ਕਰਦਾ ਰਹਿੰਦਾ, ਇਹਨੂੰ ਕਹਿੰਦੇ ਜੀਵ। ਅਤੇ ਜਿਹੜਾ ਪੁਰਖ ਹੈ, ਪੁਰਖ ਕੌਣ ਮੰਨਿਆ? ਇਕੱਲਾ ਪੁਰਖ। ਹੁਣ ਇੱਥੇ ਇਕੱਲੇ ਪੁਰਖ ਦੀ ਗੱਲ ਆ ਜਾਣੀ, ਉਹ ਈਸ਼ਵਰ ਨੂੰ ਇਕੱਲਾ ਪੁਰਖ ਕਿਹਾ। ਇਹ ਵੱਖੋ ਵੱਖਰੇ ਜਿਹੜੇ ਅਰਥ ਨੇ, ਵੱਖਰਾ ਕੁਝ ਇਹਨਾਂ ਦੇ। ਕਰਤਾ ਪੁਰਖ ਸਿੱਧਾ ਅਕਾਲ ਪੁਰਖ ਦਾ ਨਾਮ ਹੈ, ਅਤੇ ਪੁਰਖ ਨਾਮ ਮਹਾਰਾਜ ਕਹਿੰਦੇ ਈਸ਼ਵਰ ਦਾ, ਜਿਹੜਾ ਉਤਪਤੀ ਲੈਤਾ, ਪਾਲਣਾ ਕਰਨ ਵਾਲਾ ਪਰਮੇਸ਼ਰ, ਦੁਨੀਆਂ ਨੂੰ ਬਣਾਉਣ ਵਾਲਾ ਈਸ਼ਵਰ ਜਿਹੜਾ ਹੈਗਾ, ਇਹ ਜਿਹੜਾ ਮੂਲ ਮੰਤਰ ਦਾ ਵਿਸ਼ਾ ਹੈ ਨਾ, ਉਹ ਹੈਗਾ ਜੀਵ ਅਤੇ ਈਸ਼ ਦੀ ਏਕਤਾ ਕਰਵਾਉਣੀ। ਇਹ ਜੀਵ ਵਿਛੜਿਆ ਹੋਇਆ ਅਤੇ ਈਸ਼ਵਰ ਨਾਲ ਇਹਨੂੰ ਮਿਲਾਉਣਾ, ਬ੍ਰਹਮ ਨਾਲ ਮਿਲਾਉਣਾ। ਜੀਵ ਅਤੇ ਈਸ਼ ਦੀ ਏਕਤਾ ਦਾ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਿਸ਼ਾ, ਮੂਲ ਮੰਤਰ ਦਾ ਮੁੱਖ ਵਿਸ਼ਾ, ਉਹ ਹੈਗਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬੈਸੀਠ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਸਾਡਾ ਵਿਸ਼ਾ ਹੈ ਜਿਹੜਾ ਜੀਵ ਅਤੇ ਈਸ਼ ਦੀ ਏਕਤਾ ਕਰਾਉਣੀ ਹੈ। ਹੁਣ ਤੀਸਰਾ ਕਹਿੰਦੇ ਪ੍ਰਯੋਜਨ ਅਨੁਬੰਧ ਜਿਹੜਾ ਹੁੰਦਾ, ਪ੍ਰਯੋਜਨ ਕੀ ਹੈ ਇਸ ਤੁਹਾਡੇ ਮੂਲ ਮੰਤਰ ਦਾ, ਇਹ ਵੀ ਸਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਇਹਦਾ ਜਿਹੜਾ ਪ੍ਰਯੋਜਨ ਹੈ ਉਹ ਹੈਗਾ ਨਿਰਭਉ ਨਿਰਵੈਰ। ਨਿਰਭਉ ਜਿਹੜਾ ਹੈ ਨਾ, ਜਿੱਥੇ ਜੰਮਣ ਅਤੇ ਮਰਨ ਦਾ ਡਰ ਮੁੱਕ ਜਾਵੇ ਉਹਨੂੰ ਕਹਿੰਦੇ ਨਿਰਭਉ। ਇਹ ਨਿਰਭਉ ਬ੍ਰਹਮ ਹੈ, ਬ੍ਰਹਮ ਦੇ ਵਿੱਚ ਜੰਮਣ ਅਤੇ ਮਰਨ ਦਾ ਡਰ ਨਹੀਂ, ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਜੀਵ ਨੂੰ ਵੀ ਇਹੋ ਜਿਹੇ ਬਣਾ ਲੈਂਦਾ ਬ੍ਰਹਮ। ਅਕਾਲ ਮੂਰਤ ਵਰ ਪਾਇਆ ਅਵਿਨਾਸੀ, ਨਾ ਕਦੇ ਮਰੈ ਨਾ ਜਾਇਆ, ਇਹ ਹੋ ਗਿਆ ਨਿਰਭਉ। ਅਤੇ ਜਿਹੜਾ ਨਿਰਵੈਰ ਹੈ, ਇਹ ਜਿਹੜਾ ਸਾਡਾ ਆਤਮਾ ਹੈ ਵੈਰ ਤੋਂ ਰਹਿਤ, ਜਿੱਥੇ ਇਹਦੀ ਪ੍ਰਾਪਤੀ ਹੋ ਜਾਏ। ਹੁਣ ਤਾਂ ਆਪਣੇ ਅੰਦਰ ਹੈ ਤਾਂ ਸਾਰਿਆਂ ਦੇ ਅੰਦਰ ਹੀ ਆਤਮਾ, ਪਰ ਆਪਾਂ ਨੂੰ ਨਜ਼ਰ ਨਹੀਂ ਆਉਂਦੀ, ਪ੍ਰਾਪਤੀ ਨਹੀਂ ਹੋਈ ਹਲੇ। ਜਿੱਥੇ ਇਹਦੀ ਪ੍ਰਾਪਤੀ ਹੋ ਜਾਏ ਉਹਨੂੰ ਕਹਿੰਦੇ ਨੇ ਨਿਰਵੈਰ, ਕਿਉਂਕਿ ਆਤਮਾ ਨਿਰਵੈਰ ਹੈ, ਆਤਮਾ ਦਾ ਕਿਸੇ ਨਾਲ ਵੈਰ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੁੱਖ ਦੀ ਨਿਵਿਰਤੀ ਕਰਨੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਕਰਨੀ, ਇਹ ਸਾਡਾ ਪ੍ਰਯੋਜਨ ਅਨੁਬੰਧ ਹੈ ਨਿਰਭਉ ਅਤੇ ਨਿਰਵੈਰ ਦੇ ਵਿੱਚ। ਹੁਣ ਚੌਥਾ ਆ ਗਿਆ ਤੁਹਾਡਾ ਸੰਬੰਧ ਅਨੁਬੰਧ। ਸੰਬੰਧ ਦੇਖ ਲਓ, ਹੁਣ ਇਹ ਹੈਗਾ ਸਾਡਾ ਅਕਾਲ ਮੂਰਤ ਅਜੂਨੀ ਸੈ ਭੰਗ। ਇੱਥੇ ਤੱਕ ਸੰਬੰਧ ਅਨੁਬੰਧ ਹੈ। ਇਹ ਕਿਵੇਂ ਜੀ? ਕਹਿੰਦੇ ਅਜੂਨੀ ਸੈ ਭੰਗ, ਪਹਿਲਾਂ ਇਹ ਲੈਂਦੇ ਹਾਂ ਅਜੂਨੀ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਅਜਨਮਾ ਜੋ ਬ੍ਰਹਮ ਹੈ, ਜੋ ਈਸ਼ਰ ਹੈ, ਈਸ਼ਰ ਦੇ ਸਵਾਸ ਮੰਨੇ ਨੇ ਵੇਦ। ਵੇਦ ਨਾਮ ਹੈ ਗਿਆਨ ਦਾ। ਜਿਹੜੀ ਗਿਆਨ ਨੂੰ ਸਹਿ ਭੰਗ ਹੁਣ ਆਉਣਾ ਹੈ, ਸਹਿ ਭੰਗ ਦਾ ਮਤਲਬ ਹੈ ਪ੍ਰਕਾਸ਼ਣ ਵਾਲੀ। ਜਿਹੜੀ ਗਿਆਨ ਨੂੰ ਪ੍ਰਕਾਸ਼ਣ ਵਾਲੀ ਗੁਰਬਾਣੀ ਹੈ ਨਾ, ਇਹ ਬ੍ਰਹਮ ਨੂੰ ਜਣਾਉਣ ਵਾਲੀ ਹੈ। ਜਿਹੜੀ ਗੁਰਬਾਣੀ ਹੈ ਇਹ ਪ੍ਰਤਿਪਾਦਕ ਹੈ, ਇਹ ਉਹਦੀ ਗੁਰਬਾਣੀ ਪ੍ਰਤਿਪਾਦਕ ਦਾ ਮਤਲਬ ਹੈ ਜਣਾਉਣ ਵਾਲੀ। ਇਹ ਜਿਹੜਾ ਅੱਗੇ ਅਸੀਂ ਲਿਖਿਆ ਇਸ ਤੋਂ ਪਹਿਲਾਂ ਕਿ ਉਹ ਜੋ ਬ੍ਰਹਮ ਪਰਮੇਸ਼ਰ ਹੈ ਅਕਾਲ ਮੂਰਤ, ਅਕਾਲ ਹੁੰਦਾ ਕਾਲ ਤੋਂ ਰਹਿਤ, ਮੂਰਤ ਜੋ ਹਸਤੀ ਹੈ ਬ੍ਰਹਮ ਦੀ, ਉਹ ਜਾਣਨੇ ਯੋਗ ਹੈ, ਉਹ ਪ੍ਰਤਿਪਾਦ ਹੈ। ਇਉਂ ਇਹਦਾ ਬੋਧ ਅਤੇ ਬੋਧਕ ਦਾ ਸੰਬੰਧ ਹੋ ਗਿਆ ਆਪਸ ਵਿੱਚ। ਇੱਕ ਚੀਜ਼ ਤਾਂ ਜਾਣਨੇ ਯੋਗ ਹੈ, ਉਹ ਕੀ ਹੈ ਬ੍ਰਹਮ, ਇੱਕ ਉਹਨੂੰ ਜਣਾਉਣੇ ਯੋਗ ਹੈ ਉਹ ਹੈ ਬੋਧਕ ਗੁਰਬਾਣੀ। ਗੁਰਬਾਣੀ ਜਿਹੜੀ ਸਾਰੀ ਹੈ, ਮੂਲ ਮੰਤਰ ਦਾ ਜਿਹੜਾ ਪਾਠ ਹੈ, ਇਹ ਬ੍ਰਹਮ ਨੂੰ ਜਣਾਉਂਦਾ ਹੈ ਅਤੇ ਜੋ ਬ੍ਰਹਮ ਹੈ ਉਹ ਜਾਣਨੇ ਯੋਗ ਹੈ। ਇਸ ਕਰਕੇ ਅਸੀਂ ਇਹ ਜੋ ਉਚਾਰਨ ਕੀਤਾ ਹੈ ਅਜੂਨੀ ਸੈ ਭੰਗ, ਫਿਰ ਇਹਦੋਂ ਪਹਿਲਾਂ ਜੋ ਉਚਾਰਨ ਕੀਤਾ ਅਕਾਲ ਮੂਰਤ, ਇਹਨਾਂ ਦਾ ਆਪਸ ਵਿੱਚ ਬੋਧ ਅਤੇ ਬੋਧਕ ਸੰਬੰਧ ਹੈ। ਇਹਨਾਂ ਦਾ ਆਪਸ ਵਿੱਚ ਇਉਂ ਸੰਬੰਧ ਹੈ ਕਿ ਇੱਕ ਪ੍ਰਤਿਪਾਦਕ ਹੈ, ਇੱਕ ਪ੍ਰਤਿਪਾਦ੍ਯ ਹੈ। ਇੱਕ ਚੀਜ਼ ਜਾਣਨੇ ਯੋਗ ਹੈ, ਇੱਕ ਜਣਾਉਣ ਵਾਲੀ ਹੈ ਉਸਨੂੰ। ਗੁਰਬਾਣੀ ਬ੍ਰਹਮ ਨੂੰ ਜਣਾਉਂਦੀ ਹੈ ਅਤੇ ਬ੍ਰਹਮ ਜਾਣਨੇ ਯੋਗ ਹੈ। ਇਹ ਸਾਰੀ ਜਿਹੜੀ ਚੀਜ਼ ਹੈ ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦੀ। ਚਾਰੇ ਅਨੁਬੰਧ ਤੁਹਾਨੂੰ ਸੁਣਾਏ ਨੇ, ਇਹ ਅਧਿਕਾਰੀ ਬਣਨਾ, ਇਹ ਜੀਵ ਈਸ਼ ਦੀ ਏਕਤਾ ਕਰਨੀ, ਇਹ ਆਤਮਾ ਦੀ ਪ੍ਰਾਪਤੀ ਕਰਨੀ, ਇਹ ਵੈਰ ਤੋਂ ਰਹਿਤ ਹੋਣਾ, ਇਹ ਜੰਮਣ ਮਰਨ ਤੋਂ ਪਰੇ ਹੋਣਾ, ਇਹ ਗੁਰਬਾਣੀ ਦਾ ਗਿਆਨ ਹੋਣਾ, ਇਹ ਫਿਰ ਜਿਹੜਾ ਬ੍ਰਹਮ ਦੀ ਪ੍ਰਾਪਤੀ ਹੋਣੀ, ਇਹ ਕਿਵੇਂ ਹੁੰਦੀ ਹੈ ਜੀ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੁੰਦਾ। ਅਧਿਕਾਰੀ ਵੀ ਬੰਦਾ ਗੁਰੂ ਦੀ ਕਿਰਪਾ ਨਾਲ ਬਣਦਾ ਹੈ, ਅਧਿਕਾਰ ਪੁਣਾ ਵੀ ਗੁਰੂ ਦੀ ਕਿਰਪਾ ਨਾਲ ਆਉਂਦਾ ਹੈ, ਬ੍ਰਹਮ ਨੂੰ ਜਾਣਨਾ ਵੀ ਗੁਰੂ ਦੀ ਕਿਰਪਾ ਨਾਲ ਹੈ, ਸਾਰਾ ਕੁਝ ਗੁਰੂ ਦੀ ਕਿਰਪਾ ਹੈ। ਕਹਿੰਦੇ ਜੇ ਤੁਸੀਂ ਕਹੋ ਮੈਂ ਆਪਣੇ ਆਪ ਹੀ ਕਰ ਲਵਾਂਗਾ ਸਾਰਾ ਕੁਛ, ਨਹੀਂ, ਇਹ ਜਿੰਨਾ ਕੁਛ ਹੋਇਆ ਸਭ ਗੁਰੂ ਦੀ ਕਿਰਪਾ ਨਾਲ ਹੈ। ਸੋ ਗੁਰੂ ਦੀ ਬਾਣੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਮੂਲ ਮੰਤਰ ਹੈ, ਇਹ ਪਿਤਾ ਰੂਪ ਹੈ ਅਤੇ ਜਿਹੜਾ ਗਿਆਨ ਹੈ ਗਿਆਨ ਪੁੱਤਰ ਰੂਪ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਹਨ, ਇਹਨਾਂ ਦਾ ਪੁੱਤਰ ਹੈ ਗਿਆਨ, ਅਤੇ ਜਿਹੜਾ ਗਿਆਨ ਹੈ ਇਹ ਗੁਰੂ ਬਿਨਾਂ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਜੀਵ ਨੂੰ ਗਿਆਨ ਨਹੀਂ ਹੁੰਦਾ। ਸੋ ਇਸ ਕਰਕੇ ਸਿੱਧੋ ਆਪਣਾ ਹੰਕਾਰ ਦੂਰ ਕਰੋ, ਜੋ ਅਸੀਂ ਲਿਖਿਆ ਹੈ ਇਹ ਬਿਲਕੁਲ ਸਹੀ ਲਿਖਿਆ ਹੈ, ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ। ਕਹਿੰਦੇ ਮਹਾਰਾਜ ਸਾਡੀ ਕੁਛ ਕੁਛ ਤਸੱਲੀ ਹੋਈ ਹੈ ਪਰ ਪੂਰੀ ਨਹੀਂ। ਕਹਿੰਦੇ ਹਲੇ ਕੁਛ ਸਾਡੇ ਮਨ ਦੇ ਸ਼ੰਕੇ ਨੇ। ਮਹਾਰਾਜ ਕਹਿੰਦੇ ਜੀ ਸਦਕੇ ਜਿੰਨੇ ਮਰਜ਼ੀ ਸ਼ੰਕੇ ਪੁੱਛੋ, ਇਹ ਨਾ ਕਿਹੋ ਵੀ ਇਹ ਦੇਖਣ ਨੂੰ ਸਿੱਧਾ ਸਾਦਾ ਜਿਹਾ ਲੱਗਦਾ, ਕਿਉਂ ਮਹਾਰਾਜ ਦਾ ਲਿਬਾਸ ਹੀ ਹੈ ਜਿਹਾ ਸੀ ਨਾ, ਦੇਖਣ ਨੂੰ ਲੱਗਦੇ ਸੀ ਵੀ ਸਿਰ 'ਤੇ ਸਾਦਾ ਜਿਹਾ ਪਟਕਾ ਜਿਹਾ ਬੰਨਿਆ ਹੋਇਆ ਜਾਂ ਬਸਤਰ ਬੰਨਿਆ ਹੋਇਆ, ਕੋਈ 2-2.5 ਮੀਟਰ ਦਾ, 4 ਮੀਟਰ ਦਾ ਦਸਤਾਰਾ ਛੋਟਾ ਗੋਲ ਸਜਾ ਲਿਆ, ਲੰਬਾ ਚੋਗਾ ਪਾ ਲਿਆ, ਤਾਂ ਮਹਾਰਾਜ ਨੂੰ ਕਹਿਣ ਬਈ ਇਹ ਮਹਾਰਾਜ ਨੂੰ ਕਿਹੜਾ, ਇਹਨਾਂ ਨੂੰ ਕੀ ਪਤਾ, ਇਹ ਤਾਂ ਛੋਟੀ ਜਿਹੀ ਉਮਰ ਦੇ ਆ, ਮਹਾਰਾਜ ਅਣਜਾਣ ਨੇ। ਇਉਂ ਸਿੱਧ ਚਰਚਾ ਵਿੱਚ ਫਸ ਤਾਂ ਗਏ ਨੇ, ਉਹਨਾਂ ਨੂੰ ਨਿਕਲਣਾ ਔਖਾ ਹੋਇਆ ਪਿਆ ਹੈ। ਮਹਾਰਾਜ ਕਹਿੰਦੇ ਜੋ ਜੀ ਚਾਹੇ ਚਰਚਾ ਕਰੋ। ਜਦੋਂ ਚਰਚਾ ਹੋਈ ਸੀ ਤਾਂ ਉੱਥੇ ਇਹ ਨਹੀਂ ਸੀ ਵੀ ਥੋੜ੍ਹਾ ਜਿਹਾ ਇਕੱਠ ਸੀ, 84 ਸਿੱਧ ਤਾਂ ਮੁੱਖ ਨੇ ਅਤੇ ਅੱਗੇ ਉਹਨਾਂ ਦੇ ਹਜ਼ਾਰਾਂ ਚੇਲੇ ਨੇ ਅਤੇ ਅੱਗੇ ਹੋਰ ਬੰਦੇ ਜਿਹੜੇ ਪਹਾੜਾਂ 'ਚ ਭਗਤੀ ਕਰਨ ਵਾਲੇ, ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਇਸ ਗਿਆਨ ਦੀ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਵੇਲੇ ਸੁਣ ਰਹੇ ਸੀ, ਤਾਂ ਮਹਾਰਾਜ ਨੇ ਜਵਾਬ ਦੇ ਕੇ ਨਿਰੁੱਤਰ ਕੀਤੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਹਲੇ ਸਾਡੇ ਹੋਰ ਬਹੁਤ ਸਾਰੇ ਸ਼ੰਕੇ ਨੇ, ਕੱਲ੍ਹ ਨੂੰ ਨਿਵਿਰਤੀ ਕਰਾਂਗੇ ਉਹਨਾਂ ਸ਼ੰਕਿਆਂ ਦੀ, ਫਿਰ ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਪਰ ਇਹਦਾ ਮਤਲਬ ਕਿੰਨਾ ਡੂੰਘਾ ਹੈ। ਹੁਣ ਜੇ ਆਪਾਂ ਮੂਲ ਮੰਤਰ ਦਾ ਪਾਠ ਕਰਾਂਗੇ ਤਾਂ ਆਪਾਂ ਨੂੰ ਕਾਫੀ ਨੌਲੇਜ ਹੋਵੇਗੀ ਵੀ ਇਹ ਬੜੀ ਵੱਡੀ ਚੀਜ਼ ਹੈ। ਐਵੇਂ ਨਹੀਂ ਰੋਜ਼ ਕਹੀ ਜਾਂਦੇ ਵੀ ਇੱਕ ਓਂਕਾਰ ਸਤਨਾਮ, ਐਵੇਂ ਕਹੀ ਜਾਂਦੇ ਆਪਾਂ, ਇਹਦੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ, ਬਹੁਤ ਵੱਡਾ ਕੁਝ ਜਾਣਨੇ ਯੋਗ ਹੈ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਰਹੇ। ਆਓ ਸਾਰਿਆਂ ਨਾਲੋਂ ਸ਼੍ਰੋਮਣੀ, ਕੱਲ੍ਹ ਸ਼ਾਮ ਦੀ ਕਥਾ 'ਚ ਭਾਈ ਗੁਰਦਾਸ ਨੇ ਪੰਡਿਤਾਂ ਨੂੰ ਕਾਸ਼ੀ ਵਿੱਚ ਚਰਚਾ ਕਰਦਿਆਂ ਜਿਹੜੀ ਗੱਲ ਕਹੀ ਉਹ ਇੱਕ ਬੜੀ ਨਵੀਂ ਚੀਜ਼ ਕੱਲ੍ਹ ਸਾਹਮਣੇ ਆਈ ਸੀ। ਭਾਈ ਸਾਹਿਬ ਨੂੰ ਕਹਿਣ ਲੱਗੇ ਜਿਹੜਾ ਓਂ ਅੱਖਰ ਤੁਸੀਂ ਵਰਤਿਆ, ਅਸੀਂ ਜਿਹੜਾ ਓਂ ਕਹਿੰਦੇ ਹਾਂ, ਤੁਸੀਂ ਕਹਿੰਦੇ ਹੋ ਵਾਹਿਗੁਰੂ। ਭਾਈ ਸਾਹਿਬ ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ, ਇਹ ਓਂ ਦਾ ਵੀ ਆਦ ਰੂਪ ਹੈ। ਕਹਿੰਦੇ ਵਾਹਿਗੁਰੂ ਤੋਂ ਓਂ ਨੇ ਜਨਮ ਲਿਆ ਹੈ। ਇਹ ਬੜੀ ਵੱਡੀ ਚੀਜ਼ ਹੈ ਇੱਕ ਪ੍ਰਾਪਤ ਹੋਈ ਜੋ ਆਪਾਂ ਨੂੰ। ਸੋ ਇਸ ਕਰਕੇ ਚਾਰ ਯੁੱਗਾਂ ਦਾ ਕੱਲ੍ਹ ਭਾਈ ਸਾਹਿਬ ਨੇ ਦੱਸਿਆ ਸੀ ਕਿ ਵਾਸੁਦੇਵ, ਹਰੀ, ਗੋਬਿੰਦ, ਰਾਮ, ਇਹ ਚਾਰ ਯੁੱਗਾਂ ਦੇ ਮੂਲ ਨੂੰ ਮਿਲਾ ਕੇ ਵਾਹਿਗੁਰੂ ਮੰਤਰ ਬਣਾ ਕੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ। ਇਹ ਪ੍ਰਬਲ ਮੰਤਰ ਹੈ ਜਿਹੜਾ ਕਲਯੁੱਗ ਦੇ ਵਿੱਚ ਸਭ ਤੋਂ ਪ੍ਰਬਲ ਹੈ। ਬਾਕੀ ਮੰਤਰ ਸਾਰੇ ਇਹਦੇ ਅੱਗੇ ਛੋਟੇ ਨੇ, ਉਹ ਕਰਮ ਨਹੀਂ ਕਰਦੇ। ਇਸ ਕਰਕੇ ਵਾਹਿਗੁਰੂ ਮੰਤਰ ਸਭ ਤੋਂ ਵੱਡਾ ਕਰਮ ਕਰਦਾ ਹੈ। ਤਾਂ ਤੇ ਵਾਹਿਗੁਰੂ ਉੱਤੇ ਯਕੀਨ ਕਰੋ, ਜੋ ਬਿਸਮਾਦ ਹੈ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਪ੍ਰਕਾਸ਼ ਕਰ ਦਿੰਦਾ ਸਾਡੇ ਅੰਦਰ, ਜਪਦਿਆਂ ਜਪਦਿਆਂ ਚਾਰ ਪਦਾਰਥ ਦਿੰਦਾ ਹੈ। ਜਿਹੜਾ ਵੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਹੈ, ਜੋ ਇੱਛਾ ਰੱਖ ਕੇ ਕਰੇਗਾ, ਉਹੀ ਇੱਛਾ ਇਹ ਉਹਦੀ ਪੂਰੀ ਕਰ ਦਿੰਦਾ ਹੈ। ਵਾਹਿਗੁਰੂ 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 ਸਿਆਣੀਆਂ ਹਸਤੀਆਂ ਨੇ ਸਿੱਧ, ਹਰੇਕ ਗ੍ਰੰਥ ਦੇ ਗਿਆਤਾ ਹੁੰਦੇ ਨੇ, ਕਾਫੀ ਸੋਝੀ ਰੱਖਦੇ ਨੇ, ਉਹਨਾਂ ਨੇ ਬਹੁਤ ਕੁਝ ਪੜ੍ਹਿਆ ਹੁੰਦਾ। ਅਨਪੜ੍ਹ ਬੰਦਾ ਖਾਸ ਪ੍ਰਸ਼ਨ ਨਹੀਂ ਕਰਦਾ ਹੁੰਦਾ ਕੋਈ, ਉਹ ਇੱਕ ਦੋ ਪ੍ਰਸ਼ਨ ਜ਼ਿਆਦਾ ਬਸ ਹੁੰਦੇ ਨੇ। ਪਰ ਜਿਹੜੇ ਬੰਦੇ ਪੜ੍ਹੇ ਲਿਖੇ ਹੁੰਦੇ ਨੇ, ਇਹਨਾਂ ਦੇ ਪ੍ਰਸ਼ਨ ਉੱਠ ਕੱਢਦੇ ਨੇ ਬਹੁਤ ਜ਼ਿਆਦਾ, ਕਿਉਂਕਿ ਦਿਮਾਗ ਹੁੰਦਾ, ਪੜ੍ਹੇ ਲਿਖੇ ਹੁੰਦੇ ਨੇ, ਕਈ ਪਾਸਿਓਂ ਸੋਚਣਾ। ਹੁਣ ਸਿੱਧ ਜਿਹੜੇ ਨੇ ਇਹ ਵੀ ਕਈ ਪਾਸਿਓਂ ਸੋਚਦੇ ਨੇ, ਫਲਾਨੇ ਗ੍ਰੰਥ ਨੇ ਐਂ ਲਿਖਿਆ, ਫਲਾਨੇ ਮਤ ਵਿੱਚ ਇਸ ਤਰ੍ਹਾਂ, ਤੁਹਾਡੇ ਮਤ ਵਿੱਚ ਕਿਸ ਤਰ੍ਹਾਂ। ਸੋ ਹੁਣ ਕਹਿਣ ਲੱਗੇ, ਮਹਾਰਾਜ ਇਹ ਜਿਹੜੇ ਆਪ ਜੀ ਨੇ ਮੂਲ ਮੰਤਰ ਉਚਾਰਨ ਕੀਤਾ ਹੈ, ਗੁਰਬਾਣੀ ਉਚਾਰਨ ਕੀਤੀ ਹੈ, ਹੁਣ ਕਿਸੇ ਵੀ ਮੰਤਰ ਵਿੱਚ ਚਾਰ ਪ੍ਰਕਾਰ ਦਾ ਦੋਸ਼ ਹੁੰਦਾ। ਅਸੀਂ ਹੁਣ ਇਹ ਆਪ ਜੀ ਤੋਂ ਹੀ ਸਿੱਧ ਕਰਵਾਉਣਾ ਚਾਹੁੰਦੇ ਹਾਂ ਇਹ ਗੱਲ ਕਿ ਇਹਦੇ 'ਚ ਇਹ ਜਿਹੜੇ ਅਸੀਂ ਚਾਰ ਦੋਸ਼ ਕਹਾਂਗੇ ਉਹ ਤਾਂ ਨਹੀਂ ਹੈ। ਤਾਂ ਮਹਾਰਾਜ ਕਹਿਣ ਲੱਗੇ, ਹਾਂ ਭਾਈ ਸਾਨੂੰ ਵੀ ਪਤਾ ਕਿ ਚਾਰ ਦੋਸ਼ ਹੁੰਦੇ ਨੇ, ਕਿਉਂਕਿ ਇਹ ਤਾਂ ਆਪਾਂ ਹੁਣ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਬਹੁਤ ਵੱਡੇ, ਪਰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਮਿਲੇ ਨੇ ਉਹਨਾਂ ਲਈ ਤਾਂ ਹਾਲੇ ਸਧਾਰਨ ਹੀ ਨੇ, ਉਹ ਉਹਨਾਂ ਨੂੰ ਤਾਂ ਹਾਲੇ ਉਹਨਾਂ ਦਾ ਗਿਆਨ ਨਹੀਂ। ਆਪਾਂ ਨੂੰ ਵੀ ਅੱਜ ਸੁਣ ਕੇ ਇਸ ਗੱਲ ਦਾ ਗਿਆਨ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਇੱਕ ਦੋਸ਼ ਹੁੰਦਾ ਅਤੀ ਵਿਆਪਤੀ। ਅਤੀ ਵਿਆਪਤੀ ਦੋਸ਼ ਇਹ ਹੁੰਦਾ ਹੈ ਜਿਹੜਾ ਬਹੁਤਿਆਂ 'ਚ ਵਿਆਪੇ। ਸੋ ਜਿਵੇਂ ਕੋਈ ਗੱਲ ਕਰਨ ਲੱਗਿਆਂ ਕਈ ਬੰਦੇ ਨਹੀਂ ਧਿਆਨ ਦਿੰਦੇ ਇਸ ਗੱਲ ਦਾ। ਸੋ ਜਿਵੇਂ ਚਲੋ ਅੱਜ ਦੇ ਯੁੱਗ ਦੀ ਉਦਾਹਰਣ ਲਾ ਲਓ, ਜਿਵੇਂ ਕੋਈ ਕਹੇ ਮੈਂ BSc ਸਾਇੰਸ ਦੀ ਕਰ ਰਿਹਾ, ਇਹ ਆਪਣੇ ਆਮ ਲੋਕ ਅੱਖਰ ਬੋਲ ਜਾਂਦੇ ਨੇ, ਪਰ ਹੈ ਇਹ ਤਾਂ ਅੱਖਰ ਡਬਲ ਕਰ ਦਿੱਤਾ ਉਹਨੇ, ਮਤਲਬ ਤਾਂ ਉਹਦਾ ਉਹੀ ਉਹੀ ਹੈ। ਇਸੇ ਪ੍ਰਕਾਰ ਪੁਰਾਣੀ ਉਦਾਹਰਣ ਵਿੱਚ ਕਹਿੰਦੇ ਨੇ, ਜਿਵੇਂ ਕੋਈ ਕਹੇ ਕਿ ਗਊ ਸਿੰਘਾਂ ਵਾਲੀ ਹੁੰਦੀ ਹੈ। ਹੁਣ ਸਿੰਘਾਂ ਵਾਲਾ ਤਾਂ ਕਈ ਅੱਗੇ ਹੈਗੇ ਨੇ ਜਾਨਵਰ ਨੇ, ਸਿੰਘ ਤਾਂ ਕਈਆਂ ਦੇ ਹੁੰਦੇ ਨੇ, ਮਤਲਬ ਕਿ ਇਹ ਇੱਕ ਚੀਜ਼ ਨੂੰ ਚੀਜ਼ ਸਿੱਧ ਨਹੀਂ ਕਰ ਸਕੀ, ਉਹ ਤਾਂ ਕਈਆਂ ਨੂੰ ਜਣਾ ਗਈ ਅੱਗੇ ਤੋਂ ਅੱਗੇ। ਇਹ ਦੋਸ਼ ਦੀ ਨਿਵਿਰਤੀ ਅਸੀਂ ਕਰਾਉਣਾ ਚਾਹੁੰਦੇ ਕਿ ਤੁਹਾਡੇ ਮੰਤਰ ਵਿੱਚ ਇਹ ਦੋਸ਼ ਤਾਂ ਨਹੀਂ ਵੀ ਇੱਕ ਗੱਲ ਕਹਿ ਕੇ ਅੱਗੇ ਕਈਆਂ ਨੂੰ ਜਣਾ ਜਾਣਾ। ਸੋ ਇਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ ਨੇ। ਇੱਕ ਹੁੰਦਾ ਅਵਿਆਪਤੀ ਦੋਸ਼, ਕੀ ਹੈ ਅਵਿਆਪਤੀ ਦੋਸ਼? ਇਹ ਹੁੰਦਾ ਹੈ ਜਿਵੇਂ ਕਹਿ ਦਈਏ ਕਪਲਾ ਗਊ ਹੈ, ਇਹ ਦੋ ਗੱਲਾਂ ਨੇ। ਕਪਲਾ ਵੀ ਉਹਦਾ ਹੀ ਨਾਮ ਹੈ, ਗਊ ਵੀ ਉਹਦਾ ਨਾਮ ਹੈ। ਇਹ ਤਾਂ ਇੱਕੋ ਹੀ ਅੱਖਰ ਦੇ ਦੋ ਭਾਵ ਹੋ ਗਏ। ਸੋ ਇਸੇ ਪ੍ਰਕਾਰ ਕਈ ਵਾਰ ਗੱਲ ਕਰਦਿਆਂ ਕਰਦਿਆਂ ਆਪਾਂ ਇੱਕ ਅੱਖਰ ਅੰਗਰੇਜ਼ੀ ਦਾ ਬੋਲ ਕੇ ਨਾਲ ਉਸੇ ਨੂੰ ਪੰਜਾਬੀ 'ਚ ਬੋਲ ਜਾਂਦੇ ਹਾਂ, ਫਿਰ ਤਾਂ ਉਹੀ ਦੋ ਭਾਵ ਹੋ ਗਏ। ਇਹਨੂੰ ਅਭਿਆਪਤੀ ਦੋਸ਼ ਕਹਿੰਦੇ ਨੇ। ਸਿੱਧਾ ਹੀ ਕਹਿ ਦਿਓ ਗਊ ਹੈ, ਕਪਲਾ ਗਊ ਹੈ, ਕਪਲਾ ਤੋਂ ਭਾਵ ਵੀ ਉਹੀ ਬਣ ਗਿਆ। ਇਸ ਤਰ੍ਹਾਂ ਦੇ ਦੋਸ਼ ਆਉਂਦੇ ਨੇ ਵਿੱਚ, ਅੱਗੇ ਜਾ ਕੇ ਸਿੱਧ ਕਰਾਂਗੇ। ਫਿਰ ਇੱਕ ਹੁੰਦਾ ਅਸੰਭਵ ਦੋਸ਼। ਅਸੰਭਵ ਦੋਸ਼ ਇਹ ਹੁੰਦਾ ਜਿਵੇਂ ਕਹੀਏ ਇੱਕ ਪੈਰ ਵਾਲੀ ਗਊ ਹੈ, ਗਊ ਤਾਂ ਇੱਕ ਪੈਰ ਵਾਲੀ ਹੁੰਦੀ ਨਹੀਂ, ਇਹ ਤਾਂ ਉਹ 'ਚ ਢੁੱਕਦੀ ਨਹੀਂ ਗੱਲ, ਤਾਂ ਚਾਰ ਪੈਰ ਹੁੰਦੇ ਨੇ। ਫਿਰ ਚੌਥਾ ਦੋਸ਼ ਆਉਂਦਾ ਗੌਰਵਤਾ ਦੋਸ਼। ਗੌਰਵਤਾ ਦੋਸ਼ ਉਹ ਹੁੰਦਾ ਹੈ ਜਿਵੇਂ ਬਹੁਤ ਵਧਾ ਚੜਾ ਕੇ ਗੱਲ ਕਰਨੀ, ਬਹੁਤ ਹੀ ਜ਼ਿਆਦਾ, ਉਨੀ ਗੱਲ ਉਹਦੇ 'ਚ ਹੋਣੀ ਨਾ ਅਤੇ ਕਰ ਦੇਣੀ ਬਹੁਤ ਜ਼ਿਆਦਾ। ਕਵਿਤਾ ਦੇ ਵਿੱਚ, ਇਹ ਪਿੰਗਲ ਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਕਿ ਬਹੁਤ ਹੀ ਜ਼ਿਆਦਾ ਹੀ ਨਾ ਕਿਤੇ ਉਪਮਾ ਹੋ ਜਾਏ, ਐਵੇਂ ਖਾਮ ਖਾਂ ਦੀ ਉਪਮਾ, ਇੰਨੀ ਚੀਜ਼ ਨੇ ਹੋਣਾ ਨਾ ਜਿੰਨਾ ਉਹਨੂੰ ਕਹਿ ਦੇਣਾ। ਇਹ ਚਾਰ ਪ੍ਰਕਾਰ ਦੇ ਮਹਾਰਾਜ ਜਿਹੜੇ ਦੋਸ਼ ਨੇ, ਇਹਨਾਂ ਦੋਸ਼ਾਂ ਦੀ ਆਪ ਜੀ ਹੀ ਕਿਰਪਾ ਕਰਕੇ ਦੱਸੋ ਵੀ ਇਹ ਆਪਦੇ ਮੰਤਰ ਅੰਦਰ ਇਹ ਦੋਸ਼ ਤਾਂ ਨਹੀਂ। ਹੁਣ ਇਹਦੇ ਨਾਲ ਨਾਲ ਇੱਕ ਇੱਕ ਪ੍ਰਸ਼ਨ ਕਰਨਗੇ। ਇਹਨੂੰ ਪਦਸ਼ੇ ਦਾ ਆਪਾਂ ਸ਼ੁਰੂ 'ਚ ਸੁਣਿਆ ਸੀ, ਕਿਸੇ ਵੀ ਅੱਖਰ ਦੀ ਜਿਹੜੀ ਆ ਨਾ ਸਾਰਿਆਂ ਨਾਲੋਂ ਪਹਿਲਾਂ ਵਿਖਿਆਨ ਦੇ ਵਿੱਚ, ਉਹਦਾ ਸਾਰਿਆਂ ਨਾਲੋਂ ਪਹਿਲਾਂ ਹੀ ਅੰਗ ਪਦਸ਼ੇ ਦਾ ਹੈ। ਪਦਸ਼ੇਦ ਕਰਨਾ ਵੀ ਉਤਪਤੀ, ਉਹਦੀ ਉਤਪਤੀ ਕਿੱਥੋਂ ਹੋਈ, ਉਹਦੇ ਅਰਥ ਕਰਨੇ ਇਤਿਹਾਦਕ। ਹੁਣ ਇਹ ਪਦਸ਼ੇਦ ਕਰਕੇ ਇੱਕ ਇੱਕ ਅੱਖਰ ਨੂੰ ਵਾਰ ਵਾਰ ਪੁੱਛਣਗੇ। ਮਹਾਰਾਜ ਸਾਨੂੰ ਇਹ ਤਾਂ ਸਮਝ ਲੱਗ ਗਈ ਵੀ ਇੱਕ ਦਾ ਭਾਵ ਹੈ ਅਦਵੈਤ ਸਰੂਪ, ਓਅੰਕਾਰ ਦਾ ਮਤਲਬ ਹੈ ਪ੍ਰਕਾਸ਼ਕ ਹੈ ਜੋ ਸਾਰਿਆਂ ਦਾ, ਇਹ ਤਾਂ ਸਾਨੂੰ ਪਤਾ ਲੱਗ ਗਿਆ। ਫਿਰ ਅੱਗੇ ਆਪ ਜੀ ਨੇ ਲਿਖਿਆ ਸੱਤ, ਕਿ ਇੱਕ ਓਅੰਕਾਰ ਸੱਤ ਹੈ। ਮਹਾਰਾਜ ਇੱਥੇ ਮੰਤਰ ਦੀ ਸੰਪੂਰਨਤਾ ਹੋ ਜਾਣੀ ਚਾਹੀਦੀ ਸਾਡੇ ਮਤ ਮੁਤਾਬਕ, ਇੱਕ ਓਅੰਕਾਰ ਤੇ ਸਾਤਿਤਾ, ਇਹ ਜਿਹੜੇ ਚਾਰ ਅੱਖਰ ਆ ਮੰਤਰ ਬਣ ਗਿਆ ਤੁਹਾਡਾ। ਤੇ ਇਦੋਂ ਅੱਗੇ ਤੁਹਾਨੂੰ ਜਿਹੜਾ ਹੈ ਇਹ ਨਾਮ ਤੁਸੀਂ ਫਿਰ ਲਿਖਿਆ ਹੈ, ਇਹ ਨਾਮ ਲਿਖਣ ਦਾ ਭਾਵ ਕੀ ਆਪ ਜੀ ਦਾ? ਕਿਉਂਕਿ ਬੰਦਾ ਜੇ ਇਕੱਲਾ ਇੱਕ ਓਅੰਕਾਰ ਦਾ ਹੀ ਜਾਪ ਕਰੇ, ਅਸੀਂ ਕਹਿੰਦੇ ਇਕੱਲਾ ਓਂ ਕਰਦੇ ਹਾਂ ਤਾਂ ਸਾਨੂੰ ਇੰਨਾ ਕੁਝ ਪ੍ਰਾਪਤ ਹੋ ਗਿਆ, ਤੇ ਤੁਸੀਂ ਤਾਂ ਚਲੋ ਇਹ ਬਹੁਤ ਵੱਡਾ ਮੰਤਰ ਰਚਤਾ ਇੱਕ ਓਅੰਕਾਰ, ਤਾਂ ਇਹ ਇੱਕ ਓਅੰਕਾਰ ਕਹਿਣ ਨਾਲ ਹੀ ਬਹੁਤ ਕੁਝ ਗੁਰਸਿੱਖਾਂ ਨੂੰ ਮਿਲ ਜਾਣਾ, ਇਹ ਸੱਤ ਕਿਉਂ ਕਿਹਾ ਤੁਸੀਂ? ਮਹਾਰਾਜ ਸੱਚੇ ਪਾਤਸ਼ਾਹ ਇਹ ਸਾਨੂੰ ਕਿਰਪਾ ਕਰਕੇ ਦੱਸੋ, ਆਪ ਜੀ ਨੇ ਇਹ ਜਿਹੜਾ ਇੱਕ ਓਅੰਕਾਰ ਸੱਤ ਕਿਹਾ ਹੈ, ਇੱਥੇ ਤੱਕ ਇਹ ਮੰਤਰ ਨੂੰ ਰੱਖ ਲੈਂਦੇ ਤਾਂ ਫਿਰ ਆਪ ਜੀ ਨੇ ਅੱਗੇ ਨਾਮ ਜੋੜ ਦਿੱਤਾ ਇਹਦੇ ਨਾਲ, ਸੱਤ ਇਹ ਨਾਮ, ਇਹ ਸਾਨੂੰ ਸਮਝਾਓ ਕਿਰਪਾ ਕਰਕੇ। ਹੁਣ ਇਹ ਪ੍ਰਸ਼ਨ ਇਹਨਾਂ ਨੇ ਤਾਂ ਕੀਤੇ ਨੇ ਵੀ ਅਸੀਂ ਇਹਦੇ ਵਿੱਚ ਕੋਈ ਦੋਸ਼ ਕੱਢਾਂਗੇ, ਇਹ ਚਾਰ ਦੋਸ਼ਾਂ ਵਿੱਚੋਂ ਕੋਈ ਨਾ ਕੋਈ ਦੋਸ਼ ਅਸੀਂ ਕੱਢ ਕੇ ਮਹਾਰਾਜ ਨੂੰ ਨਿਰੁੱਤਰ ਕਰਕੇ, ਇਹਨਾਂ ਨੂੰ ਫੇਲ ਕਰਕੇ, ਇਹਨਾਂ ਨੂੰ ਆਪਣੇ ਚਰਨੀ ਲਾਵਾਂਗੇ, ਆਪਣੇ ਚੇਲੇ ਬਣਾਵਾਂਗੇ, ਇਹ ਭਾਵ ਸੀ ਉਹਨਾਂ ਦਾ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਦੇਖੋ ਇਉਂ ਹੈ ਜੇ ਇੱਕ ਓਅੰਕਾਰ ਸੱਤ ਇਕੱਲੇ ਹੀ ਲਿਖਦੇ ਹਾਂ ਨਾ, ਕਈ ਗੱਲਾਂ ਹੁੰਦੀਆਂ ਨੇ ਜਿਵੇਂ ਆਪਾਂ ਇੱਕ ਗੱਲ ਨੂੰ ਅਧੂਰੀ ਕਹਿ ਦਈਏ ਤੇ ਉਹ ਫਿਰ ਉਸ ਗੱਲ ਕਰਕੇ ਧਿਆਨ ਕਈ ਪਾਸੇ ਚਲਿਆ ਜਾਂਦਾ। ਜਿਵੇਂ ਆਪਾਂ ਕਹੀਏ ਬੜਾ ਮਿੱਠਾ ਬੜਾ ਮਿੱਠਾ, ਹੁਣ ਮਿੱਠੀਆਂ ਚੀਜ਼ਾਂ ਤਾਂ ਦੁਨੀਆਂ 'ਚ ਬਹੁਤ ਨੇ, ਜਿਹੜਾ ਕੋਲੇ ਬੰਦਾ ਬੈਠਾ ਉਹ ਕਹੂਗਾ ਕੀ ਮਿੱਠਾ ਬੜਾ ਮਿੱਠਾ, ਇੰਨੀ ਗੱਲ ਹੀ ਕਰੀ ਜਾਂਦਾ ਤੂੰ ਤਾਂ। ਇਹਨੂੰ ਗੱਲ ਨੂੰ ਸਪਸ਼ਟ ਕਰੋ, ਅੰਬ ਬੜਾ ਮਿੱਠਾ, ਅੱਛਾ ਅਸੀਂ ਆਖਿਆ ਸ਼ਾਇਦ ਗੁੜ ਖਾਧਾ, ਅਸੀਂ ਆਖਿਆ ਸ਼ਾਇਦ ਕੋਈ ਹੋਰ ਮਿੱਠੀ ਚੀਜ਼ ਨੂੰ ਕਹਿੰਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੋਸ਼ ਆ ਜਾਂਦਾ ਚੀਜ਼ ਦੇ ਵਿੱਚ, ਤੇ ਉਹ ਗੱਲ ਜਿਹੜੀ ਹੈ ਪੂਰੀ ਸਪਸ਼ਟ ਨਾ ਹੋਣ ਕਰਕੇ ਫਿਰ ਉਹ 'ਚ ਦੋਸ਼ ਆਉਂਦਾ ਹੈ।
ਕਿਉਂਕਿ ਜਿਹੜਾ ਸੱਤ ਦੇ ਨਾਲ ਨਾਮ ਲਾਇਆ ਹੈ ਨਾ ਅਸੀਂ, ਨਾਮ ਤੋਂ ਭਾਵ ਹੈ ਪ੍ਰਸਿੱਧ, ਤੇ ਪ੍ਰਸਿੱਧ ਸਿਰਫ ਪਰਮੇਸ਼ਰ ਹੀ ਹੈ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਪ੍ਰਸਿੱਧ ਹੈ। ਸੱਤ ਜਿਹੜਾ ਅੱਖਰ ਹੈ, ਸੱਤ ਤਾਂ ਇੱਕ ਹੋਰ ਵੀ ਨੇ, ਉਹ ਕੌਣ ਨੇ? ਉਹ ਨਿਆਇਕ। ਜਿਹੜੇ ਨਿਆਇਕਾਂ ਨੇ ਮੰਨਿਆ ਕਿ ਸੱਤ ਜਿਹੜਾ ਆਕਾਸ਼ ਹੈ ਇਹ ਸੱਤ ਹੈ, ਆਪੋ ਆਪਣਾ ਧਰਮ ਹੈ ਹਰੇਕ ਦਾ। ਉਹ ਕਹਿੰਦੇ ਨੇ ਆਕਾਸ਼ ਕਦੇ ਨਾਸ ਨਹੀਂ ਹੁੰਦਾ, ਇਹ ਸੱਤ ਹੀ ਰਹਿੰਦਾ ਹੈ, ਇਹ ਉਹਨਾਂ ਦੀ ਮੱਤ ਹੈ। ਫਿਰ ਆਕਾਸ਼ ਸੱਤ ਹੈ, ਤਮੋ ਗੁਣ ਤੋਂ ਪੈਦਾ ਹੋਇਆ, ਜੜ ਰੂਪ ਹੈ, ਉਹ ਆਕਾਸ਼ ਨੂੰ ਹੀ ਸੱਤ ਮੰਨੀ ਜਾਂਦੇ ਨੇ। ਦੂਸਰੀ ਗੱਲ ਉਹ ਮੰਨਦੇ ਨੇ ਸੱਤ ਇਹ ਪੁਰਖ ਨੂੰ, ਆ ਜਿਹੜਾ ਬੰਦਾ, ਉਹ ਕਹਿੰਦੇ ਇਹ ਵੀ ਸੱਤ ਹੈ। ਕਿਉਂ? ਕਹਿੰਦੇ ਕੁਲ ਤੁਰੀ ਆਉਂਦੀ ਹੈ, ਜਾਤੀ ਤੁਰੀ ਆਉਂਦੀ, ਸਾਡੇ ਤੋਂ ਪਹਿਲਾਂ ਸਾਡਾ ਪਿਤਾ ਨੇ ਜਨਮ ਲਿਆ, ਉਹਦੇ ਤੋਂ ਪਹਿਲਾਂ ਉਹਦੇ ਪਿਤਾ ਨੇ ਲਿਆ, ਉਹਦੇ ਤੋਂ ਪਹਿਲਾਂ ਉਹਦਾ ਪਿਤਾ ਹੋਇਆ, ਫਿਰ ਉਹਦਾ ਪਿਤਾ ਹੋਇਆ,